ਦੀਪਕ ਜੀ ਦੱਸਿਓ ਪੰਜਾਬ ਦੇ ਕਿਹੜੇ ਆਮ ਆਦਮੀ ਪਾਰਟੀ ਵਾਲੇ 2 MLA ਨੇ ਜਿਹੜੇ ਬੁਰੇ ਫਸ ਗਏ, ਕੀ ਹੋਇਆ?
ਬਿਲਕੁਲ ਜੀ, 2 MLA ਅੱਜ ਦਿਨ ਭਰ ਦੇ ਚਰਚਾ 'ਚ ਨੇ। MLA ਨੇ ਬਲਕਾਰ ਸਿੱਧੂ ਹੋਰੀ, ਉਹ ਕੱਲ੍ਹ ਦੇ ਚਰਚਾ 'ਚ ਨੇ, ਅਤੇ ਅੱਜ MLA ਹੈ ਬੀਬੀ ਨਰਿੰਦਰ ਕੌਰ ਭਰਾਜ, ਉਹ ਚਰਚਾ 'ਚ ਨੇ। ਅਸਲ 'ਚ ਕੀ ਹੋਇਆ ਕਿ ਲੰਘੇ ਕੱਲ੍ਹ ਪੱਤਰਕਾਰ ਨੇ ਲੋਕ ਆਵਾਜ਼ ਦੇ ਮਨਿੰਦਰਜੀਤ ਸਿੰਘ ਸਿੱਧੂ, ਉਹਨਾਂ ਦੇ ਉੱਤੇ ਇੱਕ FIR ਹੁੰਦੀ ਹੈ, ਅਤੇ ਇੱਕ ਉਹਨਾਂ ਦੇ ਹੋਰ ਸਾਥੀ ਹੈ, ਉਹਨਾਂ ਦਾ ਸਾਥੀ ਨਹੀਂ ਗਾ, ਬਲਕਾਰ ਸਿੱਧੂ ਹੋਰਾਂ ਦਾ ਹੀ ਕੋਈ ਨੇੜਲਾ ਰਿਹਾ ਕਿਸੇ ਸਮੇਂ, ਉਹ ਹੈ। ਉਹਨਾਂ ਦੋਵਾਂ 'ਤੇ FIR ਕਰਾਈ ਜਾਂਦੀ ਹੈ ਜੀ ਕਿ ਇਹਨਾਂ ਨੇ ਕਿ ਮਤਲਬ IT ਐਕਟ ਦਾ ਉਲੰਘਣ ਕੀਤਾ ਜੀ, ਬਲਕਾਰ ਸਿੱਧੂ ਦੀ ਕੋਈ ਆਡੀਓ ਵਾਇਰਲ ਕੀਤੀ ਹੈ ਜੀ, ਉਹ ਪਹਿਲੂ ਹੈ। ਅਸਲ 'ਚ ਕੀ ਸੀਗਾ ਕਿ ਬਲਕਾਰ ਸਿੱਧੂ ਹੋਰਾਂ ਦੀ ਕਿਸੇ ਵਿਅਕਤੀ ਨਾਲ ਗੱਲ ਹੋ ਰਹੀ ਹੈ, ਅਤੇ ਉਹ ਕੁਝ ਔਰਤਾਂ ਬਾਰੇ ਉੱਚ ਮੰਦੀ ਸ਼ਬਦਾਵਲੀ ਦਾ ਹਵਾਲਾ ਦਿੱਤਾ ਜਾ ਰਿਹਾ, ਤੇ ਚੈਨਲ ਨੇ ਦਾਅਵਾ ਕੀਤਾ ਕਿ ਬਲਕਾਰ ਸਿੱਧੂ ਦੀ ਓਰਿਜਿਨਲ ਆਵਾਜ਼ ਹੈ, ਤੇ ਅਸੀਂ ਉਹਦੇ ਨਾਲ ਤਾਲਮੇਲ ਕਰ ਰਹੇ ਸੀਗੇ, ਉਹਨੇ ਆਪਣਾ ਮਤਲਬ ਕਿ ਇਸੇ ਟਿੱਪਣੀ ਕਰਨੋ, ਕੋਈ ਆਪਣਾ ਪ੍ਰਤੀਕਰਮ ਦੇਣੋ ਕੋਈ ਹਾਮੀ ਉਹ ਨਹੀਂ ਭਰੀ, ਨਾ ਫੋਨ ਚੁੱਕਿਆ ਨਾ, ਤੇ ਇਸ ਲਈ ਅਸੀਂ ਆ ਵੀਡੀਓ ਜਿੰਨੀ ਕਲਿੱਪ ਹੈ ਉਹਨਾਂ ਆਡੀਓ ਜਾਰੀ ਕਰਦੇ ਹਾਂ। ਉਹ ਜਾਰੀ ਕਰਨ ਦੇ ਹਵਾਲੇ ਨਾਲ ਮਤਲਬ ਕਿ ਇਹ FIR ਕੀਤੀ ਗਈ, ਦੇਖੋ ਜੀ ਇਹ ਇੱਦਾਂ ਕਰਤਾ। ਹੁਣ ਉਸ FIR ਤੋਂ ਬਾਅਦ ਜਿਹੜੇ ਬੰਦੇ ਨਾਲ ਗੱਲ ਕਰ ਰਹੇ ਨੇ ਬਲਕਾਰ ਸਿੱਧੂ ਦਾ ਦਾਅਵਾ, ਜਿਹੜਾ ਦਾਅਵਾ ਕਰਦਾ ਕਿ ਓਰੀਜਨਲ ਬਲਕਾਰ ਸਿੱਧੂ ਹੈ, ਉਹ ਬੰਦਾ ਕਹਿੰਦਾ ਮੇਰੇ ਨਾਲ ਗੱਲ ਹੋਈ ਆ, ਤੇ ਇੰਨੀ ਆਡੀਓ ਨਹੀਂ ਸੀ ਜਿੰਨੀ ਜਾਰੀ ਹੋਈ ਆ, ਆਡੀਓ ਤਾਂ ਇਹ ਤੋਂ ਵੀ ਜ਼ਿਆਦੇ ਆ। ਕਹਿੰਦਾ ਉਹਦੇ ਵਿੱਚ ਇਹਨੇ ਔਰਤਾਂ ਬਾਰੇ ਵੀ, ਇਹਨੇ ਕੁਲਤਾਰ ਸੰਧਵਾਂ ਸਪੀਕਰ ਬਾਰੇ ਵੀ, ਤੇ ਇੱਥੋਂ ਤੱਕ ਕਿ ਰਾਮਗੜੀਆ ਭਾਈਚਾਰੇ ਬਾਰੇ ਵੀ ਬਹੁਤ ਮੰਦੀਆਂ ਗੱਲਾਂ ਬੋਲੀਆਂ ਹੋਈਆਂ, ਤੇ ਉਹ ਕਹਿੰਦਾ ਕਿ ਇਹ ਆਡੀਓ ਮੈਂ ਸਪੀਕਰ ਸਾਹਿਬ ਨੂੰ ਵੀ ਸੁਣਾ ਚੁੱਕਿਆ, ਤੇ ਸਪੀਕਰ ਸਾਹਿਬ ਨੇ ਮੈਨੂੰ ਕਿਹਾ ਕਿ ਛੱਡ ਇਹਨੂੰ ਹੁਣ ਜਾਰੀ ਨਾ ਕਰੀ, ਕਿਤੇ ਦੱਸੀ ਨਾ, ਨਹੀਂ ਤਾਂ ਪੰਜਾਬ 'ਚ ਵਵਾਲ ਮੱਚ ਜੂਗਾ। ਤੇ ਪਰ ਉਹਦੇ ਵਿੱਚੋਂ ਕਹਿੰਦਾ ਇੰਨਾ ਹੀ ਹੈ, ਤੇ ਜੇ ਇਹੀ ਤਰੀਕਾ ਅਪਣਾਉਣਾ ਇਹਨਾਂ ਨੇ ਆਈ ਮਤਲਬ ਗੁੰਡਾਗਰਦੀ 'ਤੇ ਉਤਰਨਾ ਹੈ ਜਾਂ ਸਰਕਾਰ ਨੇ ਆਪਣਾ ਧੱਕਾ ਦਿਖਾਉਣਾ ਹੈ, ਤਾਂ ਇਹ ਸਹੀ ਨਹੀਂ ਗਾ। ਸੋ ਅੱਜ ਲਗਭਗ ਪੂਰਾ ਦਿਨ ਮੀਡੀਆ ਦੇ ਵਿੱਚ, ਔਰ ਪੂਰਾ ਦਿਨ ਵੱਖ ਵੱਖ ਜਥੇਬੰਦੀਆਂ, ਵੱਖ ਵੱਖ ਸੰਸਥਾਵਾਂ, ਵੱਖ ਵੱਖ ਰਾਜਨੀਤਿਕ ਧਿਰਾਂ ਖੁੱਲ੍ਹ ਕੇ ਮਨਿੰਦਰਜੀਤ ਸਿੰਘ ਸਿੱਧੂ ਦੇ ਹੱਕ 'ਚ ਨਿਤ ਰਹੀਆਂ ਨੇ, ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ, ਤੇ ਹੱਥਾਂ ਪੈਰਾਂ ਦੀ ਪੈ ਗਈ ਆਮ ਆਦਮੀ ਪਾਰਟੀ ਨੂੰ। ਸੋ ਇਸ ਲਈ ਇੱਕ MLA ਤਾਂ ਇਹਨਾਂ ਦਾ ਇਸ ਸਥਿਤੀ 'ਚ ਵਿਵਾਦ 'ਚ ਹੈ। ਦੂਸਰੇ ਪਾਸੇ ਹੈਗਾ ਜੀ ਸੰਗਰੂਰ ਖੇਤਰ ਦੀ ਭਵਾਨੀਗੜ੍ਹ ਤੋਂ ਜਿਹੜੀ ਟਰੱਕ ਯੂਨੀਅਨ ਹੈ ਉਹਦੀ ਚੋਣ ਦਾ ਮੁੱਦਾ। ਇਸ 'ਚ ਇਹ ਖੇਤਰ ਨਰਿੰਦਰ ਕੌਰ ਭਰਾਜ ਦੇ ਖੇਤਰ 'ਚ ਆਉਂਦਾ ਹੈ, ਤੇ ਉੱਥੋਂ ਇੱਕ ਵਿਅਕਤੀ ਨੇ ਦਮ ਭਰਿਆ ਕਿ ਮੇਰੇ ਨਾਲ ਨਰਿੰਦਰ ਕੌਰ ਭਰਾਜ ਸਣੇ ਆਮ ਆਦਮੀ ਪਾਰਟੀ ਦੇ ਹੋਰ ਕਈ ਲੀਡਰਾਂ ਨੇ ਦਾਅਵਾ ਵਾਅਦਾ ਕੀਤਾ ਸੀ ਕਿ ਤੈਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਬਣਾਵਾਂਗੇ, ਤੇ ਕਹਿੰਦਾ ਜੀ 30 ਲੱਖ ਰੁਪਏ 'ਚ ਸੌਦਾ ਹੋਇਆ ਮੇਰਾ, ਅਚਾਨਕ ਜਦੋਂ ਬਣਾਉਣ ਦੀ ਵਾਰੀ ਆਈ ਤੇ ਮੇਰੀ ਥਾਂ ਤੇ ਕਿਸੇ ਹੋਰ ਨੂੰ ਬਣਾਤਾ, ਤੇ ਇਮਾਨਦਾਰੀ ਦੇਖੋ ਕਿ ਮੇਰਾ 30 ਲੱਖ ਮੋੜ ਗਏ।
ਅੱਛਾ,
30 ਲੱਖ ਮੋੜ ਕੇ ਪਤਾ ਲੱਗ ਰਿਹਾ ਜੀ ਕਿ 50 ਲੱਖ 'ਚ ਕਿਸੇ ਹੋਰ ਨੂੰ ਦੇਤੀ, ਤੇ ਇਸ ਲਈ ਮੈਂ ਸੁਸਾਈਡ ਕਰ ਰਿਹਾ, ਤੇ ਇਹਦੇ ਲਈ ਜ਼ਿੰਮੇਵਾਰ ਇਹ ਹੋਣਗੇ। ਤੇ ਉਹਨੇ ਜੀ ਸਪਰੇਅ ਪੀ ਲਈ, ਤੇ ਉਹ ਬੰਦਾ ਹੁਣ ਹਸਪਤਾਲ 'ਚ ਜੇਰੇ ਲਾ ਗਿਆ। ਹੁਣ ਉਹਦੇ ਦਾਏ ਲਾਏ ਗਏ ਦੋਸ਼ਾਂ ਨੂੰ ਨਰਿੰਦਰ ਕੌਰ ਭਰਾਜ ਹੋਰਾਂ ਨੇ ਖਾਰਜ ਕੀਤਾ। ਉਹਨਾਂ ਨੇ ਕਿਹਾ ਕਿ ਨਹੀਂ, ਇਹ ਬੇਬੁਨਿਆਦ ਨੇ, ਸਾਡੇ ਕੋਈ ਨਾ ਪੈਸੇ ਲਏ ਗਏ, ਨਾ ਦੇ ਗਏ, ਨਾ ਮੈਂ ਲਏ, ਨਾ ਕੁਛ ਲਏ। ਪਰ ਇੱਕ ਬੰਦਾ ਜਿਹੜਾ ਡੱਬੇ 'ਚ ਪਾ ਕੇ ਘਰੇ ਦੇਣ ਦੀ ਹੈ, ਉਹਦਾ ਵੀ ਬੰਦਾ ਗਰੰਟੀ ਹੋ ਰਿਹਾ, ਉਹ ਬੰਦਾ ਵੀ ਵੀਡੀਓ 'ਚ ਆ ਰਿਹਾ ਜਿਹੜਾ ਮੋੜ ਕੇ ਆਇਆ
ਜੀ।
ਤੇ ਉਹ ਉਸ ਬੰਦੇ ਨੇ ਮਤਲਬ ਇਹ ਸਾਰਾ ਕੁਛ ਆਪਣੀ ਵੀਡੀਓ ਗੱਡੀ 'ਚ ਬੈਠ ਕੇ ਜਾਰੀ ਕਰਤੀ, ਤੇ ਉਸ ਤੋਂ ਬਾਅਦ ਉਹ ਹੱਲਾ ਮੱਚ ਗਿਆ। ਸੋ ਹੁਣ 2 MLA ਵਿਵਾਦਾਂ 'ਚ ਨੇ, ਆਉਣ ਵਾਲੇ ਸਮੇਂ 'ਚ ਅਦਾਲਤੀ ਪ੍ਰਕਿਰਿਆ ਵੱਲ ਨੂੰ ਜਾਊਗਾ, ਜਾਂਚ ਦਾ ਵਿਸ਼ਾ ਵੀ ਜਾਊਗਾ। ਇੱਕ ਪਾਸੇ ਨਰਿੰਦਰ ਕੌਰ ਭਰਾਜ ਵਾਲਾ ਮਸਲਾ ਕੀ ਹੈ, ਜੇ ਪਰ ਸਰਕਾਰ ਕੋਈ ਜਾਂਚ ਕਰਾਊਗੀ, ਕੋਈ ਸੱਟ ਬਿਠਾਊਗੀ, ਕੁਛ ਕਰੂਗੀ। ਦੂਸਰੇ ਪਾਸੇ MLA ਬਲਕਾਰ ਸਿੱਧੂ ਵਾਲਾ ਮਾਮਲਾ ਜਿਹੜਾ, ਉਹਦੇ ਵਿੱਚ ਔਰਤਾਂ ਦਾ ਮਸਲਾ ਆ ਗਿਆ, ਜਿਹੜੇ ਜੋ ਸ਼ਬਦ ਸੁਣੇ ਨਹੀਂ ਜਾ ਸਕਦੇ ਜੋ ਇਹ 'ਚ ਕਹਿ ਰਹੇ ਨੇ ਔਰਤਾਂ ਬਾਰੇ, ਪਰ ਉਹ ਵੀ ਕਿਸੇ ਦੀਆਂ ਧਰਮ ਪਤਨੀਆਂ ਬਾਰੇ। ਸੋ ਇਸ ਲਈ ਮਤਲਬ ਕਿ ਪੰਜਾਬ ਦੀ ਜਿਹੜੀ ਮਹਿਲਾ ਕਮਿਸ਼ਨ ਬੀਬੀ ਹੈ, ਉਹ ਮੈਨੂੰ ਯਾਦ ਹੈ ਕਿ ਜਦੋਂ ਬੀਬੀ ਜਗੀਰ ਕੌਰ ਔਰ ਧਾਮੀ ਸਾਹਿਬ ਦਾ ਮਸਲਾ ਹੋਇਆ ਸੀ, ਤਾਂ ਬਹੁਤ ਛੇਤੀ ਉਹਨੇ ਸੂ ਨੋਟਿਸ ਲਿਆ ਸੀ ਜਾਂ ਹੋਰ ਕਈ ਮਾਮਲਿਆਂ 'ਚ ਵੀ। ਸੋ ਅੱਜ ਅਸੀਂ ਇੰਤਜ਼ਾਰ ਕਰਦੇ ਰਹੇ ਦਿਨ ਭਰ, ਪਤਾ ਨਹੀਂ ਮਤਲਬ ਕਿ ਅਜੇ ਤੱਕ ਕਿਉਂ ਨਹੀਂ ਨਜ਼ਰ ਪਈ ਬੀਬੀ ਦੀ ਇਸ ਮਸਲੇ 'ਤੇ, ਉਹਨਾਂ ਨੇ ਕਿਉਂ ਨਹੀਂ ਅਜੇ ਤੱਕ ਇਸ ਮਸਲੇ ਸੂ ਨੋਟਿਸ ਲੈ ਕੇ MLA ਨੂੰ ਬੁਲਾਇਆ ਕਿ ਭਾਈ ਦੱਸ ਤੇਰੀ ਹੈ ਨਹੀਂ ਹੈ, ਜਾਂਚ ਕਿਉਂ ਨਹੀਂ ਕਰਾਈ। ਹੋ ਸਕਦਾ ਕਿ ਇੱਥੇ ਤੱਕ ਅਜੇ ਚੰਡੀਗੜ੍ਹ ਆਵਾਜ਼ ਨਾ ਪਹੁੰਚੇ, ਦਿੱਲੀ ਤੱਕ ਸਵੇਰ ਨੂੰ ਪਹੁੰਚ ਵੀ, ਹੋ ਸਕਦਾ ਜਿਹੜਾ ਰਾਸ਼ਟਰੀ ਮਹਿਲਾ ਕਮਿਸ਼ਨ ਉਹ ਸਵੇਰ ਨੂੰ ਜਾਗ ਜਾਵੇ, ਕਿਉਂਕਿ ਇਹਦੇ ਪਿੱਛੇ ਪਾਰਟੀ ਦਰ ਪਾਰਟੀ ਵੀ ਰਾਜਨੀਤੀ ਹੁੰਦੀ ਹੈ ਨਾ
ਜੀ ਜੀ ਜੀ।
ਸੋ ਇਸ ਲਈ ਇਹ ਰਾਜਨੀਤੀ ਵੀ ਰੰਗ ਦਿਖਾਊਗੀ। ਪਰ ਆਮ ਆਦਮੀ ਪਾਰਟੀ ਦੇ ਦਿਨ ਮੈਨੂੰ ਲੱਗਦਾ ਕੁਝ ਦਿਨਾਂ ਤੋਂ ਚੰਗੇ ਨਹੀਂ ਚੱਲ ਰਹੇ। ਇੱਕ ਰਾਜ ਸਭਾ ਮੈਂਬਰ ਦੀ ਛੁੱਟੀ ਹੋ ਰਹੀ ਆ, ਮੁੱਖ ਮੰਤਰੀ ਸਾਹਿਬ ਨੂੰ ਐਨਕਾਂ ਲਾਉਣੀਆਂ ਪੈ ਰਹੀਆਂ, MLA ਵਿਵਾਦਾਂ 'ਚ ਕਰਕੇ, ਸੋ ਖਾਸਾ ਕੁਛ ਚੱਲ ਰਿਹਾ ਜੀ ਉਤਲ ਬੁਤਲ।
ਤੇ ਦੀਪਕ ਜੀ ਦੱਸਿਓ ਪੰਜਾਬ ਦੀ ਜਿਹੜੀ ਨਵੀਂ ਐਕਸਾਈਜ਼ ਪਾਲਿਸੀ ਆ ਉਹ ਮਨੀਸ਼ ਸਿਸੋਦੀਆ ਵੱਲੋਂ ਤਿਆਰ ਕੀਤੀ ਗਈ ਹੈ ਜਾਂ ਉਹਨਾਂ ਦੇ ਇਸ਼ਾਰਿਆਂ ਤੇ ਬਣੀ ਆ?
ਦੇਖੋ ਵੈਸੇ ਤਾਂ ਇਹ ਲੰਮੇ ਸਮੇਂ ਤੋਂ ਚਰਚਾ ਰਹੀ ਹੈ, ਜਦੋਂ ਤੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤਦ ਤੋਂ ਇਹ ਢਿੰਡੋਰਾ ਪਿੱਟ ਕੇ ਆਏ ਸੀਗੇ ਕਿ ਅਸੀਂ ਦਿੱਲੀ ਮਾਡਲ ਲਾਗੂ ਕਰਨਾ
ਜੀ।
ਦਿੱਲੀ ਮਾਡਲ ਦੇ ਆਧਾਰ ਤੇ ਦਿੱਲੀ ਵਾਲੀ ਪਾਲਿਸੀ ਦਾ ਖਰੜਾ ਵੀ ਇੱਥੇ ਲਿਆਏ ਸੀ ਔਰ ਆਪ ਕਹਿ ਕੇ ਲਿਆਏ ਸੀ ਕਿ ਅਸੀਂ ਉਹ ਪਾਲਿਸੀ ਇੱਥੇ ਲਾਗੂ ਕਰ ਰਹੇ ਹਾਂ ਜੀ, ਇਹਦੇ ਨਾਲ ਇੰਨੀ ਆਮਦਨ ਆ ਜਾਣੀ, ਆਹ ਹੋ ਜਾਣਾ ਜੀ, ਖਜ਼ਾਨਾ ਭਰ ਜਾਣਾ ਜੀ, ਬਾਹਰ ਡੁੱਲਿਆ ਕਰੂਗਾ ਜੀ, ਹੁੰਝਣਾ ਪਿਆ ਕਰੂਗਾ ਜੀ, ਪੁੱਛੋ ਨਾ। ਸੋ ਆਖਰ ਜੀ ਦਿੱਲੀ ਵਾਲੀ ਪਾਲਿਸੀ ਅਜਿਹੀ ਵਿਵਾਦਾਂ 'ਚ ਆਈ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਨੂੰ ਪਾਲਿਸੀ ਵਾਪਸ ਲੈਣੀ ਪਈ। ਜੇ ਉਹ ਪਾਲਿਸੀ ਵਾਪਸ ਲੈ ਲਈ ਉਹ ਤੋਂ ਬਾਅਦ ਵੀ ਪਿੱਛਾ ਨਹੀਂ ਛੁੱਟਿਆ ਤੇ ਆਖਰ ਮੁੱਖ ਮੰਤਰੀ ਤੱਕ ਨੂੰ ਜੇਲ੍ਹ ਜਾਣਾ ਪੈ ਗਿਆ
ਜੀ।
ਤੇ ਉਹ ਤੋਂ ਬਾਅਦ ਪੰਜਾਬ ਸਰਕਾਰ ਨੇ ਉਹ ਪਾਲਿਸੀ ਵਿਡਰਾਲ ਕਰ ਲਈ ਸੀ ਜਿਹੜੀ ਦਿੱਲੀ ਵਾਲੀ ਦੀ ਫੋਟੋ ਕਾਪੀ ਲਾਗੂ ਕੀਤੀ। ਤੇ ਅੱਜ ਕੈਬਨਿਟ ਦੀ ਬੈਠਕ ਸੀ, ਅੱਜ ਕੈਬਨਿਟ ਦੀ ਬੈਠਕ ਦੇ ਵਿੱਚ ਬਹੁਤ ਕੁਛ ਹੋਇਆ, ਮਤਲਬ ਜਨਮ ਮੌਤ ਦੇ ਸਰਟੀਫਿਕੇਟ ਨੂੰ ਲੈ ਕੇ ਕੁਝ ਬਦਲਾਅ ਹੋਏ ਹੈ ਨਾ, ਤੇ ਇਸੇ ਤਰ੍ਹਾਂ ਮਤਲਬ ਸ਼ਰਾਬ ਦੇ ਠੇਕਿਆਂ ਦੀ ਅਲੋਟਮੈਂਟ ਵਾਲਾ ਮਸਲਾ ਆਇਆ ਹੈ ਨਾ, ਫਿਰ ਐਕਸਾਈਜ਼ ਥਾਣੇ ਬਣਾਉਣ ਦੀਆਂ ਗੱਲਾਂ ਆਈਆਂ ਜਾਂ ਕੁਝ ਹੋਰ ਜਿੰਨੇ ਵੀ ਮਤਲਬ ਤੀਰਥ ਯਾਤਰਾ ਨੂੰ ਲੈ ਕੇ ਕੁਝ ਫੈਸਲਾ ਆਇਆ, ਸੋ ਕਈ ਤਰ੍ਹਾਂ ਦੇ ਪਾਣੀ ਪੋਲਿਊਸ਼ਨ ਨੂੰ ਲੈ ਕੇ, ਪਰ ਉਹਦੇ ਵਿੱਚ ਮੁੱਖ ਸੀਗਾ ਜਿਹੜਾ ਅੱਜ ਕਿ ਅੱਜ ਪੰਜਾਬ ਕੈਬਨਿਟ ਨੇ ਨਵੀਂ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦਿੱਤੀ। ਇਸ ਦੇ ਨਾਲ ਉਹਨੇ ਦਮ ਭਰਿਆ ਕਿ ਅਗਲੀ ਵਾਰ ਅਸੀਂ 11,200 ਕਰੋੜ ਦਾ ਟੀਚਾ ਰੱਖਿਆ, ਇਸ ਵਾਰ ਅਸੀਂ 10,000 ਕਰੋੜ 200 ਦਾ ਟੀਚਾ ਰੱਖਿਆ ਸੀ, 10,000 ਕਰੋੜ 145 ਸਾਨੂੰ ਆ ਗਏ, ਪਿਛਲੀਆਂ ਸਰਕਾਰਾਂ ਸਮੇਂ ਤਾਂ ਮਤਲਬ 61,600 ਕਰੋੜ ਦੇ ਟੀਚੇ ਰੱਖੇ ਜਾਂਦੇ ਸੀ, ਸੋ ਇਸ ਲਈ ਅਸੀਂ ਤਾਂ ਬਹੁਤ ਅੱਗੇ ਲੰਘ ਗਿਆ। ਪਰ ਜਿੱਦਾਂ ਹੀ ਇਹ ਪਾਲਿਸੀ ਮਨਜ਼ੂਰ ਹੋਣ ਦਾ ਪਹਿਲੂ ਆਇਆ ਤਾਂ ਭਾਜਪਾ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਜਿਹਨਾਂ ਨੇ ਅਸਤੀਫਾ ਦਿੱਤਾ ਹੋਇਆ ਸੁਨੀਲ ਜਾਖੜ, ਉਹਨਾਂ ਨੇ ਸਿੱਧੇ ਲਫ਼ਜ਼ਾਂ 'ਚ ਦੋਸ਼ ਮੜਿਆ ਕਿ ਭਾਈ ਮਨੀਸ਼ ਸਿਸੋਦੀਆ ਜਿਹੜੇ ਪਿਛਲੇ ਦਿਨਾਂ ਪੰਜਾਬ ਦੇ ਸਕੂਲ ਚੈੱਕ ਕਰਦੇ ਫਿਰੇ ਸੀ ਉਹ ਕਿਤੇ ਨਹੀਂ ਗਏ
ਜੀ,
ਉਹ ਚੰਡੀਗੜ੍ਹ 'ਚ ਇਹਨਾਂ ਦੀਆਂ ਕੋਠੀਆਂ 'ਚ ਬੈਠੇ ਨੇ, ਇਹਨਾਂ ਦੇ ਕਮਰਿਆਂ 'ਚ ਬੈਠੇ ਨੇ, ਸਾਰੀ ਐਕਸਾਈਜ਼ ਪਾਲਿਸੀ ਦਾ ਉਹ ਤਿਆਰ ਕਰ ਰਹੇ ਨੇ, ਉਹਨਾਂ ਦੀਆਂ ਐਨਕਾਂ 'ਚੋਂ ਹੋ ਕੇ ਤਿਆਰ ਹੋ ਰਹੀ ਹੈ, ਤੇ ਜੇ ਉਹਨਾਂ ਦੀ ਨਜ਼ਰਸਾਨੀ 'ਚ ਹੋ ਰਹੀ ਹੈ ਫਿਰ ਤਾਂ ਦਿੱਲੀ ਮਾਡਲ ਫਿਰ ਲਾਗੂ ਹੈ
ਜੀ।
ਸਮਝ ਨਹੀਂ ਆਉਂਦਾ ਕਿਸੇ ਸਮੇਂ ਗੁਜਰਾਤ ਮਾਡਲ, ਫਿਰ ਦਿੱਲੀ ਮਾਡਲ, ਫਿਰ ਜੀ ਦਿੱਲੀ ਹਾਰ ਗਏ ਹੁਣ ਪੰਜਾਬ ਮਾਡਲ, ਐਂ ਪਰ ਇੱਧਰ ਇੱਕ ਜੀ ਕਹਿੰਦੇ ਜੀ ਡਰੱਗ ਵਾਲਾ ਮਸਲਾ ਹੋ ਗਿਆ ਜੀ, ਉਹ ਡਰੱਗੀ ਦਾ ਘਰ ਤੋੜਨ ਚੱਲ ਗਏ ਜੀ, ਉਹ ਲੈ ਕੇ ਹੈ ਨਾ ਮਤਲਬ ਪੀਲਾ ਪੰਜਾ ਲੈ ਕੇ ਜੀ ਲਓ ਜੀ ਅਸੀਂ ਹੈ ਨਾ, ਤੇ ਇਹ ਸਾਰਾ ਕੁਛ ਤਾਂ ਯੂਪੀ ਮਾਡਲ ਆ
ਜੀ,
ਇਹ ਵੀ ਇੱਕ ਨਵਾਂ ਪਹਿਲੂ ਸ਼ੁਰੂ ਹੋ ਗਿਆ, ਕਿ ਆਹ ਕਿਹੜਾ ਤਰੀਕਾ, ਵੀ ਜੁਰਮ ਕਰਨ ਵਾਲੇ ਨੂੰ ਅਦਾਲਤੀ ਸਜ਼ਾ ਦਿਓ ਤੇ ਉਹਦਾ ਘਰ ਬਾਰ ਤੋੜਨ ਦੀ ਕਿੱਥੋਂ ਪ੍ਰਕਿਰਿਆ ਆ ਗਈ। ਸੋ ਇਨਕਾਊਂਟਰ ਵਾਲੀ ਲਗਾਤਾਰ ਅੱਜ ਫਿਰ ਇਨਕਾਊਂਟਰ ਦੀ ਖਬਰ ਆ ਰਹੀ ਹੈ, ਪੰਜਾਬ 'ਚ ਜੋ ਕੁਛ ਹੋ ਰਿਹਾ ਉਹਦੇ ਉੱਤੇ ਸਰਕਾਰ ਚਰਚਾ ਹੀ ਨਹੀਂ ਕਰਦੀ, ਪਰ ਜਿੱਦਾਂ ਹੀ ਐਕਸਾਈਜ਼ ਪਾਲਿਸੀ ਲਾਗੂ ਕਰਨ ਦਾ ਜਾਂ ਇਹਨੂੰ ਮਨਜ਼ੂਰ ਕਰਨ ਦਾ ਪਹਿਲੂ ਆਇਆ ਤਾਂ ਸੁਨੀਲ ਜਾਖੜ ਦਾ ਇਹ ਕਹਿਣਾ ਕਿ ਭਾਈ ਇਹਨੂੰ ਮਨੀਸ਼ ਸਿਸੋਦੀਆ ਨੇ ਬੈਠ ਕੇ ਤਿਆਰ ਕੀਤਾ, ਮੈਂ ਕਹਿੰਦਾ ਇਹ ਸੰਕੇਤਕ ਹੋਵੇ, ਇਹ ਸਹੀ ਹੋਵੇ, ਪਰ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਦਿੱਲੀ ਦੀ ਮਤਲਬ ਛਤਰੀ ਹੇਠ ਹੀ ਤਿਆਰ ਹੋ ਰਿਹਾ ਸਾਰਾ ਕੁਛ, ਉਹਨਾਂ ਦੀ ਦੇਖ ਰੇਖ ਹੱਟੀ, ਉਹਨਾਂ ਦੇ ਹੁਕਮਾਂ ਅਨੁਸਾਰ ਤੈਅ ਹੋ ਰਿਹਾ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੈਅ ਹੋ ਰਿਹਾ। ਫਿਰ ਸਵਾਲ ਇਹ ਖੜਾ ਕਿ ਭਾਈ ਦਿੱਲੀ ਵਾਲੇ ਤਾਂ ਜੇਲ੍ਹ ਜਾ ਆਏ ਤੇ ਦੁਬਾਰਾ ਵੀ ਜਾ ਸਕਦੇ ਆ, ਪਿਛਲੀ ਵਾਰ ਦੀ ਪਾਲਿਸੀ ਦੇ ਹਿਸਾਬ ਨਾਲ ਇੱਥੇ ਵੀ ਛਾਪਾਮਾਰੀ ਹੋ ਚੁੱਕੀ ਸੀ, ਨੇੜੇ ਤੇੜੇ ਲੱਗ ਗਈ ਸੀ ਗੱਲ, ਪਤਾ ਨੀ ਕਿਵੇਂ ਗੋਡੇ ਗੋਡੇ ਟੇਕ ਕੇ ਕੋਈ ਬਚਿਆ ਇਹਦੀ ਕੋਈ ਜਾਣਕਾਰੀ ਨਹੀਂ ਹੈ, ਪਰ ਕਿਤੇ ਇਹ ਨਾ ਹੋਵੇ ਜੋ ਮਨੀਸ਼ ਸਿਸੋਦੀਆ ਨਾਲ ਹੋਈ ਆ ਕੱਲ ਨੂੰ ਹਰਪਾਲ ਚੀਮਾ ਨਾਲ ਹੋਵੇ, ਤੇ ਜੋ ਕੇਜਰੀਵਾਲ ਨਾਲ ਹੋਈ ਆ ਉਹ ਕੱਲ ਨੂੰ ਭਗਵੰਤ ਮਾਨ ਨਾਲ ਹੋਵੇ। ਸੋ ਇਸ ਲਈ ਅਜੇ ਵੀ ਕੀ ਪੰਜਾਬ ਦੇ ਹਵਾਲੇ ਨੂੰ ਧਿਆਨ 'ਚ ਰੱਖ ਕੇ ਇਹ ਸ਼ਰਾਬ ਪਾਲਿਸੀ ਲਾਗੂ ਕਰ ਰਹੇ ਨੇ, ਇਹ ਸਮਝਣ ਵਾਲੀ ਗੱਲ ਹੈ। ਸੋ ਲੱਗਦਾ ਜੀ ਇਹ ਮਸਲਾ ਵੱਡਾ ਨਿਕਲੂਗਾ, ਤੇ ਸੁਨੀਲ ਜਾਖੜ ਜਿਹੜੇ ਪਾਲੇ 'ਚ ਨੇ ਉਹ ਪਾਲੇ ਵਾਲਿਆਂ ਨੇ ਉਹਨਾਂ ਨੂੰ ਲਗਭਗ ਮੇਲਾ ਦਾ ਮਨਾ ਲਿਆ, ਹੁਣ ਉਹ ਬੀਜੇਪੀ ਵਾਲੇ ਪਾਲੇ 'ਚੋਂ ਖੜ ਕੇ ਹੀ ਬੋਲ ਰਹੇ ਨੇ, ਤੇ ਜੇ ਉਹ ਬੋਲ ਰਹੇ ਨੇ ਇਹਦਾ ਮਤਲਬ ਉਹਨਾਂ ਦੇ ਪਿੱਛੇ ਫਿਰ ED ਵੀ ਆ ਰਹੀ ਹੈ
ਜੀ, ਜੀ
ਕਾਰਵਾਈ ਹੋਣ ਦੀ ਤਿਆਰੀ ਹੈ, ਇਸ ਲਈ ਉਹ ਰਾਜਨੀਤੀ ਜਿਹੜੀ ਹੈ ਉਹਦੇ ਸ਼ੈਡੋ ਹੇਠ ਹੋਈ ਗੱਲ ਹੋ ਰਹੀ ਹੈ ਜਾਂ ਇਹਦੇ ਵਿੱਚ ਕੁਛ ਘਪਲਾ, ਕਿਉਂਕਿ ਕਿਤੇ ਨਾ ਕਿਤੇ ਕਹਿੰਦੇ ਆ ਨਾ ਕਿ ਜੇ ਤੁਸੀਂ ਉਂਗਲ ਫੜਾਉਂਦੇ ਹੋ ਤਾਂ ਅਗਲਾ ਫਿਰ ਗਾਂਹ ਵੱਧਦਾ ਹੈ, ਸੋ ਕਿਤੇ ਨਾ ਕਿਤੇ ਇਹ ਪਹਿਲੂ ਵੀ ਸਮਝਣ ਲੋੜ ਕਿ ਕਿਤੇ ਕਾਲਾ ਸੀ ਜਾਂ ਸਾਰੀ ਦਾਲ ਕਾਲੀ ਸੀ, ਇਹ ਉੱਧਰ ਨੂੰ ਗੱਲ ਨਾ ਤੁਰ ਪਵੇ, ਦਿੱਲੀ ਮਾਡਲ ਦੀ ਛਾਇਆ ਅਜੇ ਵੀ ਪੰਜਾਬ ਤੇ ਪੈ ਰਹੀ ਹੈ ਸਪਸ਼ਟ ਹੈ ਜਨਾਬ।
ਅੱਛਾ ਦੀਪਕ ਜੀ, ਪੰਜਾਬ ਦੀ ਸਰਕਾਰ ਨੇ ਨਸ਼ਿਆਂ ਖਿਲਾਫ ਕਾਰਵਾਈ ਕਰਨ ਦੇ ਲਈ ਇੱਕ ਹਾਈ ਲੈਵਲ ਕਮੇਟੀ ਬਣਾਈ ਆ, ਕਮੇਟੀ ਕਰੇਗੀ ਕੀ ਜੀ?
ਕਮੇਟੀ ਨੇ ਕੀ ਕਰਨਾ ਜਨਾਬ, ਸ਼ਰਾਬ ਦੀਆਂ ਪਾਲਿਸੀਆਂ ਲੈ ਰਹੇ ਤੇ ਨਸ਼ਾ ਰੋਕਣ ਦੀਆਂ ਅੱਜ ਕਮੇਟੀਆਂ ਬਣਾ ਰਹੇ, ਮਤਲਬ ਦੋ ਹੀ ਚੀਜ਼ਾਂ ਪੈਰਲਲ ਕਿਵੇਂ? ਇਹ ਬੜਾ ਕਮਾਲ ਦੀ ਚੀਜ਼ ਹੈ ਕਿ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ। ਮਤਲਬ ਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੇ ਪੀੜੇ ਆਦੀ ਨੇ ਉਹ ਤਾਂ 2 ਅਕਤੂਬਰ ਨੂੰ ਵੀ ਪਿਛਲੇ ਪਾਸਿਓਂ ਸ਼ਟਰ ਖਿਲਾ ਕੇ ਲੈ ਜਾਂਦੇ ਨੇ, ਹਨਾ। ਜਿੱਦਾਂ ਜਿੱਦਾਂ ਠੇਕਾ ਬੰਦ ਹੋਵੇ ਉਦਣ ਵੀ 26 ਜਨਵਰੀ 15 ਅਗਸਤ ਨੂੰ ਉਹਨਾਂ ਨੂੰ ਤਾਂ ਮਿਲ ਜਾਂਦੀ ਹੈ। ਇਸੇ ਪੀਣਾ ਇਹਨੇ ਹਟਣਾ ਨੀ, ਤੇ ਜੇ ਠੇਕੇ ਨੀ ਹੋਣਗੇ ਤਾਂ ਨਕਲੀ ਦਾਰੂ, ਘਟੀਆ ਦਾਰੂ, ਘਰੇਲੂ ਜਿਹੜੀ ਘਰੇ ਕੱਢਣ ਵਾਲੀ ਉਹਦਾ ਕੰਮ ਵੱਧ ਚੱਲ ਪੂਗਾ। ਪਰ ਕੀ ਇਹੀ ਇੱਕ ਕਮਾਈ ਦਾ ਸਾਧਨ ਹੈ ਸੂਬਿਆਂ ਦਾ? ਮਤਲਬ ਵਿਜੇ ਜੀ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਕਿਸੇ ਸਮੇਂ ਅਦਾਲਤ ਦੇ ਹੁਕਮ ਹੋਏ ਕਿ ਜੀ ਤੁਸੀਂ ਹਾਈਵੇ ਦੇ ਉੱਤੇ ਬੋਰਡ ਨਹੀਂ ਲਾਉਣੇ ਕਿ ਹਾਂ ਸ਼ਰਾਬ ਦਾ ਠੇਕਾ। ਇਸ ਲਈ ਕੁਛ ਨਹੀਂ, ਮਤਲਬ ਕਿ ਉਹ ਬੋਰਡ ਹਟ ਗਏ
ਜੀ।
ਹਾਲ ਦੇਖੋ, ਮੈਂ ਬੋਰਡ ਆਪਣੀ ਅੱਖੀ ਦੇਖਿਆ ਦੀ ਗੱਲ ਕਰ
ਰਿਹਾ।
ਦੇ ਉੱਤੇ ਬੋਰਡ ਲੱਗੇ ਹੁੰਦੇ ਸੀ, ਅੰਗਰੇਜ਼ੀ ਥੱਲੇ ਤੀਰ ਲੱਗਿਆ ਸਿਰਫ, ਅੰਗਰੇਜ਼ੀ ਤੇ ਦੇਸੀ ਕੱਲਾ ਤੀਰ ਲੱਗਿਆ, ਅਗਲੇ ਉਹਨੇ ਠੇਕਾ ਤਾਂ ਲਿਖਿਆ ਜੀ ਨਾਲ
ਜੀ,
ਤੁਹਾਨੂੰ ਆਪ ਹੀ ਪਤਾ ਗਏ ਅੰਗਰੇਜ਼ੀ ਲਿਖਿਆ ਜਾਂ ਦੇਸੀ ਲਿਖਿਆ ਉਹਦਾ ਮਤਲਬ ਕੀ ਹੈ। ਫਿਰ ਦੂਜੇ ਪਾਸੇ ਇਹ ਕਿੰਨੀ ਹੱਦ ਤੱਕ ਜਾਂਦੇ ਹਾਂ ਅਸੀਂ, ਚੰਡੀਗੜ੍ਹ ਦੇ ਵਿੱਚ ਜਦੋਂ ਇਹ ਨਿਯਮ ਤੈਅ ਹੋਇਆ ਕਿ ਹਾਈਵੇ ਦੇ ਉੱਤੇ ਠੇਕੇ ਨਹੀਂ ਹੋਣਗੇ, ਇੰਨੇ ਗਜ ਤੋਂ ਅੰਦਰ ਰਹਿਣਗੇ, ਇੰਨੇ ਮੀਟਰ ਤੋਂ ਅੰਦਰ ਰਹਿਣਗੇ, ਤਾਂ ਚੰਡੀਗੜ੍ਹ ਤਾਂ ਅੰਦਰਲੀਆਂ ਰੋਡਾਂ ਜਿਹੜੀਆਂ ਹਾਈਵੇ ਐਲਾਨੀਆਂ ਹੋਈਆਂ ਸੀਗੀਆਂ ਉੱਥੇ ਠੇਕੇ ਦਾ ਨਾਲ ਆਉਂਦੇ ਸੀ। ਇਹਨਾਂ ਨੇ ਸਾਰੀਆਂ ਸੜਕਾਂ ਜਦੇ ਸਟੇਟ ਹਾਈਵੇ ਐਲਾਨਤੀਆਂ ਜਾਰੀ ਕਰਤਾ। ਸੋ ਇਸ ਲਈ ਅਸੀਂ ਵੇਚਣੀ ਓ ਵੇਚਣੀ ਹੈ। ਅੱਜ ਦੀ ਤਰੀਕ 'ਚ ਮੈਂ ਠੇਕਿਆਂ ਨੂੰ ਜਦੋਂ ਦੇਖਦਾ ਨਾ ਤਾਂ ਇੱਕ ਪੀੜ ਮਹਿਸੂਸ ਹੁੰਦੀ ਹੈ ਕਿ ਇੰਨੇ ਸੋਹਣੇ ਤਾਂ ਸਾਡੇ ਸਕੂਲ ਨਹੀਂ ਸਜੇ ਹੁੰਦੇ, ਇੰਨੇ ਸੋਹਣੇ ਤਾਂ ਸਾਡੇ ਮੰਦਰ ਗੁਰਦੁਆਰੇ ਨਹੀਂ ਸਜੇ ਹੁੰਦੇ, ਜਿੰਨੇ ਸੋਹਣੇ ਠੇਕਿਆਂ ਨੂੰ ਸਜਾਇਆ ਜਾਂਦਾ, ਜਿੰਨੀ ਲੋ ਲਸ਼ਕਰ ਲਾਈਟਾਂ ਲਾਈਆਂ ਜਾਂਦੀਆਂ। ਸੋ ਅਸੀਂ ਕਿਹੜੇ ਰਾਹ ਪੈ ਗਏ ਹਾਂ
ਜੀ? ਜੀ
ਜੀ, ਅੱਜੇ ਸਰਕਾਰ ਪਾਲਿਸੀ ਲਿਆਉਂਦੀ ਹੈ ਤੇ ਅੱਜੇ ਕਹਿੰਦੀ ਅਸੀਂ ਹਾਈ ਲੈਵਲ ਕਮੇਟੀ ਬਣਾਤੀ ਜੀ ਨਸ਼ਾ ਰੋਕਣ ਲਈ। ਪੰਜਾਬ 'ਚ ਤੁਹਾਡੇ ਕੋਲ ਵਿਭਾਗ ਨੇ, ਤੁਹਾਡੇ ਕੋਲ ਪੁਲਿਸ ਹੈ, ਤੁਹਾਡੇ ਕੋਲ ਸਿੱਟਾਂ ਬਣੀਆਂ ਨੇ, ਤੇ ਹੁਣ ਜੀ ਤੁਸੀਂ ਮੰਤਰੀਆਂ ਦੀ ਅਗਵਾਈ 'ਚ ਇੱਕ ਟੀਮ ਬਣਾਈ ਹੈ ਜਿਹੜੀ ਕਹਿੰਦੇ ਪਿੰਡ ਪਿੰਡ ਜਾਊਗੀ, ਗਲੀ ਗਲੀ ਜਾਊਗੀ, ਮਹੱਲਾ ਮਹੱਲਾ ਜਾਊਗੀ, ਤੇ ਧਰਾਤਲ ਤੇ ਉਤਰ ਕੇ ਪਤਾ ਕਰੂਗੀ ਜੀ ਕਿ ਨਸ਼ੇ ਦੀ ਸਥਿਤੀ ਕੀ ਹੈ। ਹਰਪਾਲ ਚੀਮਾ ਜੀ ਉਹਦੇ ਚੇਅਰਮੈਨ ਨੇ, ਅਮਰ ਅਰੋੜਾ ਜੀ ਉਹਦੇ ਵਿੱਚ ਨੇ, ਕੁੱਲ 5 ਮੰਤਰੀ ਨੇ ਜਨਾਬ, ਹਰਪਾਲ ਚੀਮਾ ਹੋਰੀ, ਆਮ ਆਦਮੀ ਪਾਰਟੀ ਦੇ ਸੁਪਰੀਮੋ ਵੀ ਨੇ ਅਮਰ ਅਰੋੜਾ ਹੋਰੀ, ਅੱਜ ਕੱਲ੍ਹ ਦਾ ਅਮਰ ਅਰੋੜਾ ਤੋਂ ਬਿਨਾਂ ਤਾਂ ਕੋਈ ਵੀ ਗਰੁੱਪ ਪੂਰਾ ਨਹੀਂ ਹੁੰਦਾ। ਸੋ ਬਲਵੀਰ ਸਿੰਘ, ਲਾਲਜੀਤ ਭੁੱਲਰ, ਤਰਨਜੀਤ ਸੌਂਧ, ਇਹ ਸਾਰੇ ਇਸ ਕਮੇਟੀ ਦੇ ਮੈਂਬਰ ਨੇ ਜੀ।
ਜੀ,
ਪੰਜਾਬ ਸਰਕਾਰ ਪਿਛਲੇ 3 ਸਾਲਾਂ 'ਚ ਤਾਂ ਧਰਤੀ ਤੇ ਉਤਰੀ ਨਹੀਂ, ਚਲੋ ਇਸ ਕਮੇਟੀ ਦੇ ਹਵਾਲੇ ਨਾਲ ਇਹ 5 ਜਣੇ ਧਰਤੀ ਤੇ ਉਤਰੇ ਆ, ਇਹ ਵੀ ਇੰਤਜ਼ਾਰ ਰਹੂਗਾ ਜੀ ਕਿ ਜਿਵੇਂ ਅਕਾਲੀ ਦਲ ਨੂੰ ਲੈ ਕੇ ਨਾ ਕਿ ਉਹਨਾਂ ਦੀ ਭਰਤੀ ਵਾਲੀ ਪਰਚੀ ਕੋਈ ਨੀ ਕਰਨ ਆਏ, ਤੇ ਉਹ ਕਹਿੰਦੇ ਜੀ ਕਿ ਭਰਤੀ ਹੋ ਗਈ ਜੀ, 10 ਲੱਖ ਤੋਂ ਉੱਪਰ ਹੋ ਗਈ ਜੀ, ਹੁਣ ਆਉਂਦੇ ਦਿਨਾਂ 'ਚ 35 ਲੱਖ ਹੋ ਜਾਣੀ ਹੈ। ਉਸੇ ਤਰ੍ਹਾਂ ਮੈਨੂੰ ਲੱਗਦਾ ਇੱਕ ਕਮੇਟੀ ਆ, ਇਹ ਧਰਤੀ ਤੇ ਜਾਵੇ ਨਾ ਜਾਵੇ ਰਿਪੋਰਟਾਂ ਜ਼ਰੂਰ ਆ ਜਾਣਗੀਆਂ ਜੀ, ਤੇ ਉਹ ਰਿਪੋਰਟਾਂ ਕਿੰਨਾ ਕੁ ਉਹਦੇ 'ਤੇ ਕੰਮ ਹੋਊਗਾ। ਸਾਰੇ MLA ਜਾਣਦੇ ਨੇ, ਸਾਰੀ ਸਰਕਾਰ ਜਾਣਦੀ ਆ, ਸਾਰਾ ਪੁਲਿਸ ਤੰਤਰ ਜਾਣਦਾ, ਚਿੱਟਾ ਕਿੱਥੋਂ ਆਉਂਦਾ ਕਿੱਥੇ ਜਾਂਦਾ, ਡਰੱਗ ਕਿੱਥੋਂ ਆਉਂਦੀ ਕਿੱਥੇ ਜਾਂਦੀ, ਕਿਹੜੇ ਮੈਡੀਕਲ ਸਟੋਰ ਸਹੀ ਦਵਾਈਆਂ ਵੇਚਦੇ ਆ, ਕਿਹੜੇ ਮਤਲਬ ਕਿ ਇਹ ਨਸ਼ੇ ਵਾਲੀਆਂ ਦਵਾਈਆਂ ਵੇਚਦੇ, ਸਾਰਾ ਕੁਛ ਜਾਣੂਗਾ
ਜੀ। ਜੀ,
ਇੱਛਾ ਸ਼ਕਤੀ ਹੋਊਗੀ ਉਦਣ ਕਮੇਟੀ ਦੀ ਵੀ ਲੋੜ ਨਹੀਂ, ਤੇ ਜੇ ਇੱਛਾ ਸ਼ਕਤੀ ਨਹੀਂ ਹੈ ਤਾਂ ਕਮੇਟੀਆਂ 'ਚ 1-10 ਬਣਾ ਲਓ।
ਦੀਪਕ ਜੀ, ਸੋਸ਼ਲ ਮੀਡੀਆ 'ਤੇ ਇੱਕ ਬੋਰਡ ਬੜਾ, ਉਹਦੀ ਤਸਵੀਰ ਵਾਇਰਲ ਜੀ ਹੋਈ ਸੀ ਪਿਛਲੇ ਦਿਨੀਂ, ਕਿ ਇੱਕ ਬੋਰਡ ਲੱਗਿਆ ਬਹੁਤ ਉੱਚਾ, ਉੱਤੇ ਲਿਖਿਆ ਹੋਇਆ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ, ਆਈ ਥਿੰਕ ਅੰਗਰੇਜ਼ੀ 'ਚ ਲਿਖਿਆ ਹੋਇਆ, ਤੇ ਨਾਲ ਉਹਦੇ ਥੱਲੇ ਐਰੋ ਬਣਾਇਆ ਹੋਇਆ, ਤੀਰ ਵਾਇਆ ਹੋਇਆ ਵੀ ਇੱਧਰ ਨੂੰ।
ਇਹ ਬਸ ਅਰਥ ਦੇਖ ਲਓ ਤੁਸੀਂ ਹੁਣ ਆਪਣੇ ਆਪ। ਤੁਸੀਂ ਇਹ ਦੇਖੋ ਕਿ ਜਦੋਂ ਕਿਤੇ ਵਿਆਹ ਸ਼ਾਦੀਆਂ ਹੁੰਦੀਆਂ ਨਾ, ਤਾਂ ਉੱਥੇ ਕਿਤੇ ਨਹੀਂ ਲਿਖਿਆ ਹੁੰਦਾ ਕਿ ਮਤਲਬ ਕਿ ਡਰਾਈਵਰਾਂ ਲਈ ਆਹ ਮੇਜ਼ ਹੈ, ਜਾਂ ਜਨਾਨੀਆਂ ਲਈ ਹੈ। ਮਤਲਬ ਬੰਦਾ ਆਪਣੀ ਕਲਾਸ ਦੇ ਲੋਕਾਂ ਨੂੰ ਆਪ ਹੀ ਲੱਭ ਲੈਂਦਾ ਜਿੱਥੇ ਤੁਹਾਨੂੰ ਨਹੀਂ ਜਾਣਦਾ। ਇਸੇ ਤਰ੍ਹਾਂ ਠੇਕੇਦਾਰਾਂ ਨੇ, ਸ਼ਰਾਬ ਵਾਲਿਆਂ ਨੇ ਆਪ ਹੀ ਲੱਭ ਲੈਣਾ ਕਿ ਠੇਕਾ ਕਿੱਥੇ, ਹੁਣ ਸਭ ਪਤਾ ਲੱਗ ਜਾਂਦਾ।
ਅੱਛਾ ਦੀਪਕ ਜੀ, ਇਹ ਵੀ ਦੱਸਿਓ ਸੰਖੇਪ 'ਚ ਵੀ ਜਿਹੜੀ ਕਿਸਾਨੀ ਏਕਤਾ ਹਜੇ ਹੋ ਨਹੀਂ ਸਕੀ, ਤੇ 5 ਮਾਰਚ ਤੋਂ ਨਵਾਂ ਧਰਨਾ ਸ਼ੁਰੂ ਹੋ ਰਿਹਾ ਪੰਜਾਬ 'ਚ।
ਬਿਲਕੁਲ ਜੀ, ਅੱਜ ਬੈਠਕ ਸੀਗੀ SKM, ਗੈਰ ਰਾਜਨੀਤਿਕ SKM ਤੇ ਪੰਨੂ ਪੰਧੇਰ ਉਹਨਾਂ ਦੀ ਕਿਸਾਨ ਮਜ਼ਦੂਰ ਜਥੇਬੰਦੀ ਦੀ। ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਕਿ ਪਹਿਲੀਆਂ ਕੋਸ਼ਿਸ਼ਾਂ SKM ਵੱਲੋਂ ਹੋਈਆਂ ਸੀ, ਪਰ ਇਸ ਵਾਰ ਸੱਦਾ SKM ਗੈਰ ਰਾਜਨੀਤਿਕ ਵੱਲੋਂ ਸੀਗਾ। ਸੋ ਡੱਲੇ ਵਾਲਾ ਉਹਨਾਂ ਦੀ ਸਿਹਤ ਠੀਕ ਨਹੀਂ ਹੈ, ਬੁਖਾਰ ਚੜਿਆ ਹੋਇਆ, BP ਵਾਲਾ ਮਸਲਾ ਹੈ, ਅਤੇ ਕੁਝ ਟੈਸਟ ਵੀ ਅਜਿਹੇ ਆ ਰਹੇ ਨੇ, ਹੈ ਨਾ, ਉਹ ਸਾਰੇ ਫਿਕਰਾਂ ਦੇ ਉਹਨਾਂ ਦੇ ਪੱਟੀਆਂ ਰੱਖਣੀਆਂ ਪੈ ਰਹੀਆਂ ਨੇ। ਅਤੇ ਪਰ ਅੱਜ ਉਹਨਾਂ ਦੀ ਧਿਰਾਈ ਬੈਠਕ ਹੋਈ, ਕੋਈ ਵੀ ਧਿਰ ਮੀਡੀਆ 'ਚ ਆ ਕੇ ਕਦੇ ਨਹੀਂ ਕਹਿੰਦੀ ਕਿ ਅਸੀਂ ਸਮਝੌਤਾ ਨਹੀਂ ਕਰਨਾ ਚਾਹੁੰਦੇ। ਕੁਝ ਗੱਲਾਂ 'ਤੇ ਨੇੜੇ ਲੱਗ ਗਏ ਆ ਜੀ, ਅਤੇ ਅਗਲੀ ਬੈਠਕ 'ਚ ਫਿਰ ਹੋਰ ਗੱਲ ਹੋ ਜੂਗੀ ਨੇੜੇ, ਪਰ ਅਜੇ ਸਮਝੌਤਾ ਨਹੀਂ। ਅਸਲ ਦੇ ਵਿੱਚ ਬੇਸਿੱਟਾਂ ਰਹਿ ਰਹੀਆਂ ਨੇ ਬੈਠਕਾਂ, ਚਾਹੇ ਸਰਕਾਰ ਨਾਲ ਹੋ ਰਹੀਆਂ ਨੇ, ਚਾਹੇ ਆਪਸ ਹੋ ਰਹੀਆਂ ਨੇ। ਸੋ ਈਗੋ ਵੀ ਕਿਤੇ ਮਸਲਾ ਹੈਗਾ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ। ਪਰ ਹੁਣ ਨਵਾਂ ਧਰਨਾ ਜਿਹੜੇ SKM ਹੈ ਹੁਣ ਉਹਦੇ ਵੱਲੋਂ ਚੰਡੀਗੜ੍ਹ 'ਚ ਐਲਾਨਿਆ ਹੋਇਆ 5 ਮਾਰਚ ਨੂੰ
ਜੀ,
ਅਤੇ 5 ਮਾਰਚ ਨੂੰ ਹੁਣ ਚੰਡੀਗੜ੍ਹ 'ਚ ਦਾਖਲ ਹੁੰਦੇ ਆ ਜਾਂ ਨਹੀਂ ਹੁੰਦੇ, ਚਾਹੇ ਚੰਡੀਗੜ੍ਹ ਦੇ ਅੰਦਰ ਆ ਕੇ ਧਰਨਾ ਹੋਵੇ ਜਿਵੇਂ ਲਾ ਗਏ ਸੀ ਗ੍ਰਾਂ ਓਰੀਸ਼ਾ, ਜੇ ਮੈਦਾਨ ਮਿਲ ਜਾਵੇ ਕੋਈ ਫਿਰ ਤਾਂ ਚੱਲ ਜੂ ਗੱਲ, ਜੇ ਨਹੀਂ ਆਉਣ ਦਿੱਤਾ ਫਿਰ ਸੜਕਾਂ 'ਤੇ ਲੱਗੂਗੀ ਅਤੇ ਰੋਕ ਲੱਗੂਗੀ, ਫਿਰ ਆਮ ਲੋਕਾਂ ਲਈ ਫਿਰ ਮਸਲਾ ਖੜਾ। ਸੋ ਦੋ ਧਰਨੇ ਪਹਿਲਾਂ ਹੀ ਖਨੌਰੀ ਅਤੇ ਸ਼ੰਭੂ ਚੱਲ ਰਹੇ ਨੇ, ਇੱਕ ਫਿਰ ਚੰਡੀਗੜ੍ਹ ਦੀਆਂ ਬਰੂਹਾਂ 'ਤੇ ਲੱਗਣ ਜਾ ਰਿਹਾ। ਸੋ ਇਹਦੇ ਨਾਲ ਲੋਕਾਂ ਦਾ ਮਸਲਾ ਹੱਲ ਹੁੰਦਾ ਕਿ ਨਹੀਂ ਹੁੰਦਾ, ਪੰਜਾਬ ਦੀ ਕਿਸਾਨੀ ਦਾ ਮਸਲਾ ਹੱਲ ਹੁੰਦਾ ਕਿ ਨਹੀਂ ਹੁੰਦਾ, ਮੈਨੂੰ ਲੱਗਦਾ BJP ਦਾ ਮਸਲਾ ਜ਼ਰੂਰ ਹੱਲ ਹੋ ਜਾਣਾ।
ਦੀਪਕ ਜੀ, ਮਹਾਕੁੰਭ ਦੇ ਵਿੱਚ 66 ਕਰੋੜ ਸ਼ਰਧਾਲੂਆਂ ਨੇ ਡੁਬਕੀ ਲਗਾਈ ਆ, ਕੀ ਅੰਕੜੇ ਨੇ ਜੀ ਉੱਥੋਂ?
ਬਿਲਕੁਲ ਜੀ, ਇਸ ਵਾਰ ਪ੍ਰਯਾਗਰਾਜ ਦਾ ਜਿਹੜਾ ਮਹਾਕੁੰਭ ਸੀਗਾ ਉਹ ਮਤਲਬ ਸ਼ਿਵਰਾਤਰੀ ਦੇ ਮਹਾਸ਼ਿਵਰਾਤਰੀ ਦੇ ਦਿਨ ਦੇ ਆਖਰੀ ਮਤਲਬ ਜਿਹੜਾ ਸ਼ਾਹੀ ਇਸ਼ਨਾਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਾਂ ਉਸ ਇਸ਼ਨਾਨ ਦੇ ਨਾਲ ਇਹ ਸੰਪੰਨ ਹੋ ਗਿਆ। ਸੋ 45 ਦਿਨਾਂ ਦੇ ਇਸ ਮਹਾਕੁੰਭ ਦੇ ਵਿੱਚ 65 ਕਰੋੜ ਤੋਂ ਵੱਧ ਲੋਕਾਂ ਨੇ ਡੁਬਕੀ ਲਗਾਈ ਆ, ਇਹ ਅੰਕੜੇ ਜਿਹੜੇ ਸਰਕਾਰੀ ਤੌਰ 'ਤੇ ਜਾਰੀ ਹੋਏ ਨੇ। ਇੱਕ ਕਾਫੀ ਪਹਿਲੂ ਨੇ ਕਿ ਇੱਕ ਤਾਂ ਟੈਕਨੋਲੋਜੀ ਦੇ ਸਿਖਰ ਦਾ ਇਹ ਯੁੱਗ ਹੈ, ਉਹਦੇ ਰਾਹੀਂ ਇਹਦਾ ਪ੍ਰਚਾਰ ਮਤਲਬ ਚੰਗੀ ਤਰ੍ਹਾਂ ਦੁਨੀਆ ਭਰ 'ਚ ਹੋਇਆ। ਦੂਸਰਾ, ਲੋਕਾਂ ਦੇ ਵਿੱਚ ਕਰੇਜ਼ ਅੱਜ ਕੱਲ੍ਹ ਜਿਵੇਂ ਧਰਮ ਦੇ ਧਾਰਮਿਕ ਸਥਾਨ 'ਤੇ ਜਾਣ ਦੇ ਨਾਲ ਨਾਲ ਘੁੰਮਣ ਵਾਲਾ ਵੀ ਹੁੰਦਾ, ਹੁਣ ਅਸੀਂ ਦੋਵੇਂ ਭਾਵਨਾਵਾਂ ਨਾਲ ਲਿਖ ਕੇ ਤੁਰਦੇ ਹਾਂ, ਉਹਦਾ ਵੀ ਇੱਕ ਪਹਿਲੂ ਹੈਗਾ। ਤੀਸਰਾ, ਲੋਕਾਂ ਦੀ ਕੋਈ ਸ਼ੱਕ ਨਹੀਂ ਗਾ ਕਿ ਖਰਚੇ ਦੀ ਕਪੈਸਿਟੀ ਪਹਿਲਾਂ ਦੇ ਮੁਕਾਬਲੇ ਵਧੀ ਹੈ। ਅਤੇ ਚੌਥਾ ਇਹਦੇ ਵਿੱਚ ਇਹ ਹੈ ਕਿ ਸਾਧਨ ਕਿੰਨੇ ਤਰ੍ਹਾਂ ਦੇ ਹੋ ਗਏ ਨੇ, ਮਤਲਬ ਚਾਹੇ ਉਹ ਰੇਲਵੇ ਦੇ ਸਾਧਨ ਨੇ, ਚਾਹੇ ਉਹ ਹਵਾਈ ਸਾਧਨ ਨੇ, ਚਾਹੇ ਉਹ ਆਪਣੇ ਸਾਧਨ ਨੇ। ਸੋ ਇਹ ਕਿੰਨੇ ਹੀ ਪਹਿਲੂ ਨੇ ਜਿਹੜੇ ਇਹਦਾ ਕਾਰਨ ਬਣੇ ਨੇ ਕਿ ਇਸ ਵਾਰ ਵੱਡੀ ਤਾਦਾਦ 'ਚ ਔਰ ਉਹਦਾ ਪ੍ਰਚਾਰ ਵੀ ਉਸ ਤਰ੍ਹਾਂ ਦਾ ਹੋਇਆ। ਸੋ 66 ਕਰੋੜ ਲੋਕਾਂ ਨੇ 45 ਦਿਨਾਂ ਦੇ ਵਿੱਚ ਮਹਾਕੁੰਭ 'ਚ ਇਸ਼ਨਾਨ ਕੀਤਾ। ਇਹਦੇ ਨਾਲ ਨਾਲ ਪ੍ਰਬੰਧਾਂ ਦੀ ਖਾਮੀਆਂ ਵੀ ਸਮੇਂ ਸਮੇਂ ਉਜਾਗਰ ਹੁੰਦੀਆਂ ਰਹੀਆਂ, ਚਾਹੇ ਉੱਥੇ ਅੱਗ ਲੱਗਣ ਦੀਆਂ ਘਟਨਾ 2-3 ਵਾਰ ਵਾਪਰੀਆਂ, ਫਿਰ ਉਹ ਭਗਦੜ ਵਾਲੀ ਘਟਨਾ ਹੋਈ, 32 ਤੋਂ ਵੱਧ ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ ਸ਼ਰਧਾਲੂਆਂ ਦੀ ਜਾਨ ਗਈ, ਫਿਰ ਦਿੱਲੀ ਦੇ ਉੱਤੇ ਰੇਲਵੇ ਦੇ ਪਲੇਟਫਾਰਮ ਬਦਲਣ ਦੇ ਹਵਾਲੇ ਨਾਲ ਪ੍ਰਯਾਗਰਾਜ ਜਾਣ ਲਈ ਸ਼ਰਧਾਲੂ ਉੱਥੇ ਮਾਰੇ ਗਏ। ਪਰ ਇਹਦੇ ਬਾਵਜੂਦ ਵੀ ਮਤਲਬ ਕਿ ਇਹ ਬੜਾ ਸਫਲ ਅਤੇ ਧਾਰਮਿਕ ਬਿਰਤੀ ਦੇ ਹਵਾਲੇ ਨਾਲ ਰਾਜਨੀਤਿਕ ਪਹਿਲੂਆਂ ਤੋਂ ਵੀ ਇਹ ਬਹੁਤ ਅਰਥ ਭਰਪੂਰ ਰਿਹਾ। ਹਾਂ, ਜਿਹੜਾ ਇਹਦੇ ਵਿੱਚ ਹੈ ਕਿ ਸ਼ਰਧਾਲੂਆਂ ਨੇ ਡੁਬਕੀ ਲਾਈ ਪਰ ਤਰ ਗਿਆ ਯੂਪੀ ਜਨਾਬ। ਯੂਪੀ ਨੇ ਮੰਨਿਆ ਸੀਗਾ ਕਿ ਇਸ ਵਾਰ ਇੱਥੇ ਮਤਲਬ ਕਿ 45 ਕਰੋੜ ਲੋਕਾਂ ਦਾ ਉਹਨਾਂ ਦਾ ਅੰਦਾਜ਼ਾ ਸੀ ਕਿ 45 ਦਿਨ ਹੈ ਅਤੇ ਅਸੀਂ 45 ਕਰੋੜ ਸ਼ਰਧਾਲੂਆਂ ਨੂੰ ਲੈ ਕੇ ਆਉਣਾ ਅਤੇ ਸਾਡੀ ਜਿਹੜੀ GDP ਆ ਉਹਦੇ ਵਿੱਚ 3.5 ਲੱਖ ਕਰੋੜ ਤੋਂ ਵੱਧ ਦਾ ਇਜਾਫਾ ਹੋ ਜੂਗਾ। ਪਰ ਜਦੋਂ ਇਹ ਗਿਣਤੀ 45 ਦਿਨਾਂ 'ਚ 66 ਕਰੋੜ ਨੂੰ ਟੱਪੀ ਅਤੇ ਉਹ ਹੁਣ ਕਹਿ ਰਹੇ ਨੇ ਕਿ ਜੀ ਸਾਡੀ GDP 'ਚ 4 ਲੱਖ ਕਰੋੜ ਤੋਂ ਵੱਧ ਦਾ ਵਾਧਾ ਹੋ ਰਿਹਾ। ਇਸ ਲਈ ਮਤਲਬ ਕਿ ਯੂਪੀ ਤਾਂ ਤਰ ਗਿਆ ਇਸ ਹਵਾਲੇ ਨਾਲ। ਚਲੋ ਦੇਖਦੇ ਹਾਂ ਜੀ, ਅਗਲਾ ਨਾਸਿਕ 'ਚ ਆ ਰਿਹਾ, ਮਹਾਰਾਸ਼ਟਰ ਦੇ ਵਿੱਚ 227 ਵਾਲਾ ਜਿਹੜਾ ਕੁੰਭ ਹੈ, ਫਿਰ ਮਤਲਬ ਕਿ ਉਹ ਤੋਂ ਬਾਅਦ ਫਿਰ ਉਜੈਨ ਦੇ ਵਿੱਚ ਆ ਰਿਹਾ ਹੈ ਨਾ। ਸੋ ਇਸ ਤਰ੍ਹਾਂ ਮਤਲਬ ਕਿ 228 ਦੇ ਵਿੱਚ, ਸੋ ਇਹ ਪ੍ਰਕਿਰਿਆ ਚੱਲਦੀ ਰਹਿਣੀ ਹੈ। ਸੋ ਇਸ ਵਾਰ ਪ੍ਰਯਾਗਰਾਜ ਦਾ ਮਹਾਕੁੰਭ ਮਤਲਬ ਸੰਪੰਨ ਹੋ ਗਿਆ, ਪਰ ਚਰਚਾਵਾਂ 'ਚ ਵੀ ਰਿਹਾ ਅਤੇ 66 ਕਰੋੜ ਲੋਕ ਡੁਬਕੀ ਲਾਈ ਆਈ ਹੈ।
ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ ਜੀ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ।
ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ,
ਥੈਂਕ ਯੂ ਜੀ।